ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਘਰ ਬਾਰਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਹਜ਼ੂਰ ਸ਼ਬਦ ਦੇ ਰੰਗ ਵਿੱਚ ਉਸ ਕਰਤੇ ਦਾ ਮੰਗਲਾ ਚਰਨ ਕਰਦੇ ਨੇ ਉਹ ਇੱਕ ਹੈ ਉਹ ਓਅੰਕਾਰ ਸਵਰੂਪ ਹੈ ਤਮਾਮ ਆਕਾਰ ਜੋ ਪੈਦਾ ਕਰਨ ਦੇ ਚਾਰ ਤਰੀਕੇ ਸਨ ਅੰਡਜ ਜੇਰਜ ਸੇਤਜ ਤੇ ਉਤਪੁਜ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਜੜ ਕੁਛ ਰਚਨਾ ਕੀਤੀ ਪੱਥਰ ਪਹਾੜ ਆਦਿਕ ਜੜ ਚ ਤੇ ਕੁਛ ਚੇਤਨ ਜੀਵ ਚੱਲਦੇ ਫਿਰਦੇ ਸਾਹ ਲੈਂਦੇ ਪੈਦਾ ਕੀਤੇ ਉਹ ਭਾਵੇਂ ਜੜ ਰਚਨਾ ਸੀ ਚਾਹੇ ਚੇਤਨ ਰਚਨਾ ਸੀ ਤਮਾਮ ਆਕਾਰ ਪੈਦਾ ਕਰਕੇ ਸਭ ਦੇ ਅੰਦਰ ਆਪ ਸਮੋਇਆ ਇਹ ਹਕੀਕਤ ਹੈ ਅਨੇਕ ਪ੍ਰਕਾਰ ਦੀ ਰਚਨਾ ਹੈ ਨਾਨਾ ਪ੍ਰਕਾਰ ਜਿਨ ਜਗ ਕੀਓ ਪਰ ਅਨੇਕਤਾ ਦੀ ਰਚਨਾ ਵਿੱਚ ਸਭ ਦੇ ਅੰਦਰ ਪਰ ਆਪ ਅਨੇਕ ਨਹੀਂ ਆਪ ਇੱਕ ਹੈ ਆਕਾਸ਼ ਦਾ ਚੰਦ ਹਜ਼ਾਰਾਂ ਘੜਿਆਂ ਦੇ ਪਾਣੀ ਦੇ ਅੰਦਰ ਪ੍ਰਤੀਬਿੰਬਤ ਹੁੰਦਾ ਪਰ ਆਪ ਚੰਦ ਇੱਕ ਹੈ ਇਹ ਤਮਾਮ ਰਚਨਾ ਵਿੱਚ ਆਪਣੀ ਸ਼ਕਤੀ ਆਤਮਕ ਰੂਪ ਕਰਕੇ ਟਿਕਾਉਂਦਾ ਪਰ ਅਨੇਕਤਾ ਵਿੱਚ ਜਾ ਕੇ ਵੀ ਆਪ ਇੱਕ ਹੈ ਇੱਕ ਓਅੰਕਾਰ ਇਸ ਵਿਚਾਰ ਨੂੰ ਅਨੁਭਵ ਕਰਨ ਦੇ ਲਈ ਰੱਬ ਨੂੰ ਅਨੁਭਵ ਕਰਨ ਲਈ ਜਾਣਨ ਲਈ ਪਹਿਚਾਨਣ ਲਈ ਮਿਲਣ ਲਈ ਸਤਿਗੁਰੂ ਦੀ ਕਿਰਪਾ ਦੀ ਲੋੜ ਸਤਿਗੁਰ ਪ੍ਰਸਾਦ ਅਗਰ ਗੁਰੂ ਆਪਣਾ ਪ੍ਰਸਾਦ ਕਰ ਦੇਣ ਕਿਰਪਾ ਕਰ ਦੇਣ ਬਸ ਗੁਰੂ ਦੀ ਕਿਰਪਾ ਰਾਹੀਂ ਉਸ ਨੂੰ ਅਸੀਂ ਜਾਣ ਸਕਦੇ ਹਾਂ ਜੀ
ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ
ਮਾਲਕ ਤੈਨੂੰ ਨਮਸਕਾਰ ਹੈ ਨਮਸਕਾਰ ਹੈ ਇੱਕ ਨਮਸਕਾਰ ਹੈ ਜ਼ੁਬਾਨ ਕਰਕੇ ਇੱਕ ਨਮਸਕਾਰ ਹੈ ਸਰੀਰਕ ਤੌਰ ਤੇ ਇੱਕ ਨਮਸਕਾਰ ਹੈ ਹਿਰਦੇ ਚੋਂ ਨਮਸਕਾਰ ਕਰ ਹਿਰਦੇ ਮਾਹੇ ਇੱਕ ਸਰੀਰਕ ਤੌਰ ਤੇ ਮਾਲਕ ਅੱਗੇ ਨਮਸਕਾਰ ਕਰ ਇੱਕ ਜ਼ੁਬਾਨ ਨਾਲ ਵੀ ਕਹਿ ਮਾਲਕ ਤੈਨੂੰ ਨਮਸਕਾਰ ਹੈ ਵੰਦਨਾ ਹੈ ਵੰਦਨਾ ਹੈ ਡੰਡੌਤ ਬੰਦਨ ਮੈਂ ਬੇਨਤੀ ਕਰਾਂ ਜਦੋਂ ਗੁਰੂ ਕਾ ਸਿੱਖ ਸਰੀਰਕ ਤੌਰ ਤੇ ਡੰਡੇ ਵਾਂਗੂ ਸਿੱਧਾ ਹੋ ਕੇ ਮਸਤਕ ਚੁਕਾਏ ਉਹ ਹੈ ਸਰੀਰਕ ਦੰਡਵਤ ਪ੍ਰਣਾਮ ਦੰਡੌਤ ਬੰਦਨ ਅਨਕ ਬਾਰ ਪਰ ਜਦੋਂ ਮਨ ਆਪਣੇ ਸਾਰੇ ਵਿਕਾਰ ਕੱਢ ਦੇ ਹੰਕਾਰ ਕੱਢ ਦੇ ਆਪਣੇ ਵਲ ਕੱਢ ਦੇ ਤੇ ਸਮਝ ਲੈਣਾ ਇਹ ਮਾਨਸਿਕ ਤੌਰ ਤੇ ਵੀ ਦੰਡਵਤ ਪ੍ਰਣਾਮ ਹੋ ਜਾਂਦੀ ਹੈ ਅਤੇ ਉਸ ਵਾਹਿਗੁਰੂ ਨੂੰ ਮੈਂ ਬੇਨਤੀ ਕਰਾਂ ਜਿੱਥੇ ਨਮਸਕਾਰ ਕਰੀਏ ਆਪਾ ਝੁਕ ਜਾਂਦਾ ਹੰਕਾਰ ਮੁੱਕ ਜਾਂਦਾ ਤੇ ਮਾਲਕ ਦਾ ਅਦਬ ਸਤਿਕਾਰ ਵੀ ਹੋ ਜਾਂਦਾ ਉਸ ਦੇ ਦਾਸ ਵੀ ਬਣ ਜਾਈਦੇ ਨੇ ਇਹ ਸੱਚ ਹੈ ਜਿਹੜੇ ਮਾਲਕ ਅੱਗੇ ਝੁਕਦੇ ਨੇ ਸੱਚ ਕਰਕੇ ਜਾਣਿਓ ਉਹ ਮਾਲਕ ਦੀ ਅਸੀਸ ਨਾਲ ਭਰ ਜਾਂਦੇ ਨੇ ਉਹਨਾਂ ਤੇ ਪਰਮੇਸ਼ਵਰ ਕਿਰਪਾ ਦ੍ਰਿਸ਼ਟੀ ਕਰਦਾ ਜਿਹਦੀ ਗਾਗਰ ਨਦੀ ਤੇ ਜਾ ਕੇ ਝੁੱਕ ਜਾਂਦੀ ਹੈ ਧਿਆਨ ਚ ਰੱਖਿਓ ਉਹ ਪਾਣੀ ਨਾਲ ਭਰ ਜਾਂਦੀ ਹੈ। ਜੋ ਹਿਰਦੇ ਰੱਬ ਅੱਗੇ ਝੁਕ ਜਾਂਦੇ ਨੇ ਉਹ ਰੱਬ ਦੀ ਰਹਿਮਤ ਨਾਲ ਭਰ ਜਾਂਦੇ ਨੇ। ਬੰਦਨਾ, ਹਰ ਬੰਦਨਾ, ਫਿਰ ਕੀ ਕਰੀਏ, ਗੁਣ ਗਾਵੋ ਗੋਪਾਲ ਰਾਏ। ਉਹ ਹੈ ਗੋਪਾਲ, ਗੋ ਸੰਸਕ੍ਰਿਤ ਵਿੱਚ ਧਰਤੀ ਨੂੰ ਕਹਿੰਦੇ ਨੇ, ਪਾਲ ਜੋ ਧਰਤੀ ਦੇ ਸਭ ਜੀਵਾਂ ਦੀ ਪ੍ਰਤਪਾਲਨਾ ਕਰਨ ਵਾਲੇ ਨੇ। ਰਾਏ ਕਹੀਏ ਉਹ ਰਾਜਿਆਂ ਦੇ ਰਾਜੇ ਮਹਾਰਾਜੇ ਪਾਤਸ਼ਾਹ ਨੇ। ਐਸੇ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਓ, ਵਾਹਿਗੁਰੂ ਵਾਹਿਗੁਰੂ ਕਰਕੇ ਗੁਣ ਗਾਓ, ਉਸ ਵਾਹਿਗੁਰੂ ਦੀ ਸਿਫਤ ਕਰੋ। ਮਾਲਕ ਰਹਿਮਤ ਕਰਨ ਜਿਸਨੂੰ ਬਖਸ਼ੇ ਸਿਫਤ ਸਲਾਹ, ਇਹ ਵੀ ਬਖਸ਼ਿਸ਼ ਹੈ, ਅਸੀਂ ਉਸ ਦੇ ਗੁਣ ਗਾ ਸਕੀਏ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਮਾਲਕ ਅੱਗੇ ਨਮਸਕਾਰ ਵੀ ਕਰੀਏ ਤੇ ਉਸ ਦੇ ਗੁਣ ਵੀ ਗਾਈਏ।
ਰਹਾਉ
ਸ਼ਬਦ ਦੇ ਕੇਂਦਰੀ ਭਾਵ ਦਾ ਇਸ਼ਾਰਾ ਰਹਾਉ ਦੀ ਪੰਕਤੀ ਚੋਂ ਮਿਲਦਾ ਹੈ ਜੀ।
ਵੱਡਾ ਭਾਗ ਭੇਟੇ ਗੁਰ ਦੇਵਾ,
ਵੱਡੇ ਭਾਗ ਹੋਣ ਤੇ ਗੁਰੂ ਦਾ ਮਿਲਣ ਹੁੰਦਾ ਹੈ। ਇਹਨੇ ਗੁਰਦੇਵ, ਇਹਨੇ ਗੁਰੂ ਪ੍ਰਕਾਸ਼ ਰੂਪ, ਇਹਨਾਂ ਦਾ ਮਿਲਣ ਵੱਡਿਆਂ ਭਾਗਾਂ ਵਾਲਿਆਂ ਨੂੰ ਹੁੰਦਾ। ਇੱਕ ਮੈਂ ਬੇਨਤੀ ਕਰ ਦੇਵਾਂ, ਜਿਨ੍ਹਾਂ ਦਾ ਮਿਲਣ ਗੁਰੂ ਨਾਲ ਹੋ ਜਾਏ ਤੇ ਗੁਰੂ ਕੋਲੋਂ ਪਤਾ ਹਰ ਤਰ੍ਹਾਂ ਦੀ ਸਹਾਇਤਾ ਮਿਲਦੀ ਏ, ਹਰ ਤਰ੍ਹਾਂ ਦਾ ਸਹਾਰਾ ਮਿਲਦਾ, ਮਾਂ ਬਾਪ ਵਰਗਾ ਵੀ ਸਹਾਰਾ ਮਿਲਦਾ, ਭੈਣ ਭਰਾ ਵਰਗਾ ਵੀ, ਰਿਸ਼ਤੇਦਾਰਾਂ ਵਰਗਾ ਵੀ, ਬੰਧਪ ਵਰਗਾ ਸਹਾਰਾ ਵੀ ਮਿਲਦਾ। ਇਹ ਕਹਿ ਲਈਏ ਗੁਰੂ ਕੋਲ ਗਿਆ ਗਿਆਨ ਦੇ ਅਤੁੱਟ ਬਖਸ਼ਿਸ਼ ਦਾ ਭੰਡਾਰ ਵੀ ਝੋਲੀ ਵਿੱਚ ਪੈਂਦਾ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਬੰਧਪ ਸਹੋਦਰਾ, ਧਿਆਨ ਚ ਰੱਖਿਓ, ਗੁਰਦੇਵ ਮਾਂ ਦੀ ਤਰ੍ਹਾਂ, ਗੁਰਦੇਵ ਪਿਤਾ ਦੀ ਤਰ੍ਹਾਂ, ਗੁਰਦੇਵ ਬੰਧਪ ਰਿਸ਼ਤੇਦਾਰਾਂ ਦੀ ਤਰ੍ਹਾਂ, ਗੁਰਦੇਵ ਸਹੋਦਰਾ ਦੀ ਤਰ੍ਹਾਂ। ਸਹੋਦਰਾ ਸਹ ਉਦਰ, ਇੱਕ ਪੇਟ ਦੇ ਜਾਏ, ਅਖਰੀ ਅਰਥ ਸਕੇ ਭਰਾਵਾਂ ਦੀ ਤਰ੍ਹਾਂ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਬੰਧਪ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸ਼ਾ, ਗੁਰਦੇਵ ਮੰਤ ਨਰੋਦਰਾ, ਇਹ ਦਾਤਾ ਨੇ, ਦਾਤਾਂ ਦੇ ਦਿੰਦੇ ਨੇ। ਮੈਂ ਬੇਨਤੀ ਕਰਾਂ, ਜੋ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਉਹ ਖਾਲੀ ਨਹੀਂ ਜਾਂਦੇ ਇਸ ਦਾਤੇ ਕੋਲੋਂ। ਸੰਸਾਰਕ ਦਾਤ ਵੀ ਮਿਲਦੀ ਹੈ, ਇਸ ਦਾਤੇ ਕੋਲੋਂ ਨਾਮ ਦੀ ਦਾਤ ਵੀ ਮਿਲਦੀ ਹੈ। ਇਹ ਹਰ ਨਾਮ ਉਪਦੇਸ਼ ਹੈ। ਗੁਰੂ ਕੀ ਕਰਦੇ ਨੇ, ਹਰੀ ਨਾਮ ਦਾ ਉਪਦੇਸ਼ ਦਿੰਦੇ ਨੇ। ਗੁਰਦੇਵ ਮੰਤ ਨਰੋਦਰਾ, ਗੁਰਦੇਵ ਕੋਲੋਂ ਨਰੋਦਰ ਮੰਤਰ ਮਿਲਦਾ ਹੈ। ਨਰੋਦਰ ਮੰਤਰ ਦੇ ਅਰਥ ਨੇ ਜਿਸ ਮੰਤਰ ਨੂੰ ਕੋਈ ਹੋਰ ਕਾਟ ਨਹੀਂ ਕਰ ਸਕਦਾ ਤੇ ਜਿਹੜੇ ਮੰਤਰ ਤੋਂ ਵੱਡਾ ਹੋਰ ਕੋਈ ਮੰਤਰ ਨਹੀਂ ਹੈ। ਜੋ ਤਮਾਮ ਸੰਸਾਰਕ ਔਖਦ ਮੰਤਰ ਤੰਤ ਸਭ ਛਾਰ ਕਰਨੇ ਹਾਰ ਹਿਰਦੇ ਮੈਂ ਧਾਰ, ਉਹ ਨਰੋਦਰ ਮੰਤਰ ਗੁਰੂ ਕੋਲੋਂ ਮਿਲਦਾ। ਵੱਡੇ ਭਾਗ ਹੋਣ ਤੇ ਗੁਰਦੇਵ ਦਾ ਮਿਲਣ ਹੁੰਦਾ ਹੈ ਜੀ।
ਕੋਟ ਪਰਾਧ ਮਿਟੇ ਹਰ ਸੇਵਾ,
ਗੁਰੂ ਕੋਲ ਆਇਆ ਰੱਬ ਦੇ ਘਰ ਦੀ ਸੇਵਾ ਮਿਲਦੀ ਹੈ ਤੇ ਸੇਵਾ ਕਰਦਿਆਂ ਕਰੋੜਾਂ ਗਲਤੀਆਂ, ਭੁੱਲਾਂ, ਗੁਨਾਹ, ਅਪਰਾਧ ਉਹ ਮਿਟ ਜਾਂਦੇ ਨੇ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ, ਹਰ ਕੀ ਸੇਵਾ ਤੇ ਮਨਹੋਂ ਚਿੰਦਿਆਂ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਗੁਰੂ ਕੋਲ ਆਇਆ ਰੱਬ ਦੇ ਘਰ ਦੀ ਸੇਵਾ ਮਿਲਦੀ ਏ। ਮੈਂ ਬੇਨਤੀ ਕਰਾਂ, ਗੁਰੂ ਚਰਨਾਂ ਵਿੱਚ ਆ ਕੇ ਜੋ ਸੇਵਾ ਨਿਭਾਈ, ਚੂਕੇ ਗੁਰ ਪਰਮੇਸ਼ਰ ਏਕੋ ਜਾਨ, ਉਹ ਰੱਬ ਦੇ ਘਰ ਦੀ ਸੇਵਾ ਹੈ। ਤਮਾਮ ਖਲਕਤ ਵਿੱਚ ਰੱਬ ਵਸਦਾ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਕਿਸੇ ਗਰੀਬ ਦੀ ਲੋੜਵੰਦ ਦੀ। ਛੂ ਕੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈ, ਕਿਸੇ ਗਰੀਬ ਦੀ ਲੋੜਵੰਦ ਦੀ ਸੇਵਾ ਕੀਤੀ ਵੀ ਰੱਬ ਦੇ ਘਰ ਦੀ ਸੇਵਾ, ਕੋਈ ਰੱਬ ਦੇ ਚਰਨਾਂ ਨਾਲ ਜੁੜਿਆ ਕੋਈ ਗੁਰਸਿੱਖ ਹੋਵੇ, ਮੈਂ ਬੇਨਤੀ ਕਰਾਂ ਉਸ ਦੀ ਸੇਵਾ ਕੀਤੀ ਵੀ ਉਹ ਧਰਮ ਦੇ ਮਾਰਗ ਦੀ ਸੇਵਾ। ਅਗਰ ਐਸੀ ਸੇਵਾ ਕਿਸੇ ਨੂੰ ਮਿਲ ਜਾਏ ਤੇ ਗੁਰੂ ਦੀ ਚਰਨ ਸ਼ਰਨ ਦੀ ਬਰਕਤ ਹੈ, ਇਹ ਗੁਰੂ ਦੁਆਰਾ ਮਿਲਿਆ ਉਪਦੇਸ਼ ਹੈ ਵੀ ਭਲਿਆ ਤੂੰ ਸੇਵਾ ਕਰ, ਤੇਰਾ ਹਿਰਦਾ ਪਾਪਾਂ ਨਾਲ ਜੋ ਮੈਲਾ ਹੋ ਗਿਆ ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਤੇਰਾ ਮਨ ਨਿਰਮਲ ਹੋ ਜਾਏ, ਮਨ ਨਿਰਮਲ ਹੋ ਗਿਆ ਪਾਪ ਮੁੱਕ ਗਏ, ਕਰੋੜਾਂ ਗੁਣਾ ਉਹ ਤੇਰੇ ਧੋਤੇ ਗਏ ਜਿਨ੍ਹਾਂ ਨੇ ਰੱਬ ਦੇ ਘਰ ਦੀ ਸੇਵਾ ਕੀਤੀ ਜੀ।
ਚਰਨ ਕਮਲ ਜਾ ਕਾ ਮਨ ਰਾਪਾ,
ਇਸ ਮਨ ਨੂੰ ਕੱਚਾ ਰੰਗ, ਦੁਨੀਆਂ ਦਾ ਰੰਗ, ਝੂਠਾ ਰੰਗ ਝੱਟ ਚੜ ਜਾਂਦਾ, ਪਰ ਗੁਰੂ ਦੀ ਸੰਗਤ ਕੀਤਿਆਂ ਵਾਹਿਗੁਰੂ ਜੀ ਦੇ ਚਰਨ ਕਮਲਾਂ ਦਾ ਰੰਗ ਚੜ ਜਾਂਦਾ। ਵਾਹਿਗੁਰੂ ਦੇ ਚਰਨ ਹਰ ਕੇ ਚਰਨ ਜਪ ਜਾਉ ਕੁਰਬਾਨ, ਪਰਮਾਤਮਾ ਦਾ ਸਿਮਰਨ ਨਾਮ ਹੀ ਪਰਮਾਤਮਾ ਦੇ ਚਰਨ ਨੇ, ਤੇ ਜਿਸ ਦੇ ਮਨ ਤੇ ਨਾਮ ਸਿਮਰਨ ਦਾ ਪਿਆਰ ਪੈਦਾ ਹੋ ਜਾਂਦਾ ਸਮਝ ਲੈਣਾ ਇਹ ਹੈ ਚਰਨ ਕਮਲ ਜਾ ਕਾ ਮਨ ਰਾਪੈ। ਰਾਪੈ ਦੇ ਅਰਥ ਨੇ ਰੰਗਣਾ, ਜਦੋਂ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਮਨ ਰੰਗਿਆ ਜਾਂਦਾ, ਵਾਹਿਗੁਰੂ ਦੇ ਸਿਮਰਨ ਵਿੱਚ ਮਨ ਦਾ ਪਿਆਰ ਪੈ ਜਾਂਦਾ, ਫਿਰ ਕੀ ਮਿਲਦਾ? ਹਜ਼ੂਰ ਅਗਲੀ ਪੰਕਤੀ ਵਿੱਚ ਫਰਮਾਨ ਕਰਦੇ ਹਨ ਜੀ,
ਸੋਗ ਅਗਨ ਤਿਸ ਜਨ ਨਾ ਵਿਆਪੈ,
ਉਸ ਜਨ ਨੂੰ ਸੇਵਕ ਨੂੰ ਰੱਬ ਦੇ ਪਿਆਰੇ ਨੂੰ ਸ਼ੋਕ ਅਗਨ ਨਹੀਂ ਵਿਆਪਦੀ। ਹਰਸ਼ ਖੁਸ਼ੀ ਹੈ, ਸ਼ੋਕ ਗਮੀ ਹੈ। ਮਨੁੱਖ ਦੇ ਜੀਵਨ ਵਿੱਚ ਦੁੱਖ ਗਮੀ ਚਿੰਤਾ ਸੋਚ ਉਹ ਅੱਗ ਦੀ ਤਰ੍ਹਾਂ ਚਿੰਤਾ ਚਿਖਾ ਵਰਗੀ ਏ, ਮਨੁੱਖ ਨੂੰ ਅੰਦਰੋਂ ਅੰਦਰੀ ਸਾੜਦੀ ਏ, ਮਨ ਵਿੱਚ ਸ਼ਾਂਤੀ ਨਹੀਂ ਰਹਿੰਦੀ, ਮਨ ਵਿੱਚ ਠੰਡਕ ਨਹੀਂ ਰਹਿੰਦੀ। ਪਰ ਨਾਮ ਸਿਮਰਨ ਵਿੱਚ ਰੰਗਿਆ ਹੋਵੇਗਾ ਉਸ ਨੂੰ ਸ਼ੋਕ ਦੀ ਅੱਗ ਨਹੀਂ ਵਿਆਪੇਗੀ, ਇਹ ਸੱਚ ਹੈ। ਯੁਕਤੀ ਮਿਲ ਜਾਏਗੀ ਭਾਣੇ ਵਿੱਚ ਰਹਿਣ ਦੀ, ਯੁਕਤੀ ਮਿਲ ਜਾਏਗੀ ਦੁੱਖ ਵਿੱਚ ਵੀ, ਦੁੱਖ ਨਾਲ ਨਹੀਂ ਸੁਰਤ ਜੋੜਨੀ, ਦੁੱਖ ਵਿੱਚ ਵੀ ਉਸ ਵਾਹਿਗੁਰੂ ਨਾਲ ਸੁਰਤ ਨੂੰ ਜੋੜ ਲੈਣਾ। ਮੈਂ ਬੇਨਤੀ ਕਰਾਂ ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਇ, ਫਿਰ ਸ਼ੋਕ ਅਗਨ ਕਿੱਥੋਂ ਆਏਗੀ? ਫਿਰ ਮਨ ਹਰਖ ਸੋਗ ਦੋਹਾਂ ਤੇ ਮੁਗਤਾ, ਇਹ ਮੈਂ ਬੇਨਤੀ ਕਰ ਦੇਵਾਂ। ਸੰਸਾਰਕ ਖੁਸ਼ੀਆਂ ਵਿੱਚ ਉਹ ਹਰਸ਼ਵਾਨ ਨਹੀਂ, ਅਗਰ ਕੋਈ ਪ੍ਰਤੀਕੂਲ ਵਾਤਾਵਰਨ ਬਣ ਜਾਏ ਤੇ ਉਸ ਵਿੱਚ ਸ਼ੋਕਾਤਰ ਨਹੀਂ, ਬਲਕਿ ਵਾਹਿਗੁਰੂ ਦੇ ਨਾਮ ਸਿਮਰਨ ਦੀ ਬਰਕਤ ਨਾਲ ਮੈਂ ਕਹਿ ਲੇਵਾਂ ਸਾਧ ਖੁਸ਼ੀਆਂ ਕੀਰਤਨ ਜਪ ਨਾਮ, ਫਿਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਇਹ ਸੱਚ ਹੈ ਵੀ ਉਸ ਨੂੰ ਸ਼ੋਕ ਦੀ ਅੱਗ ਵਿੱਚ ਸੜਨਾ ਨਹੀਂ ਪੈਂਦਾ ਹੈ ਜੀ।
ਸਾਗਰ ਤਰਿਆ ਸਾਧੂ ਸੰਗੇ,
ਇਹ ਗੁਰੂ ਦਾ ਸੰਗ ਹੈ। ਇੱਥੇ ਗੁਰੂ ਕੇ ਸ਼ਬਦ ਵਿੱਚ ਬੇਨਤੀ ਕਰਾਂ, ਜਿਨ੍ਹਾਂ ਦੀ ਸੰਗਤ ਬਣ ਜਾਂਦੀ, ਬੰਦਗੀ ਸਿਮਰਨ ਕਰਨ ਵਾਲੀ ਸਾਧ ਸੰਗਤ ਵਿੱਚ ਆ ਕੇ ਬੈਠਦੇ ਨੇ, ਉਹ ਸਾਗਰ ਤਰ ਜਾਂਦੇ ਨੇ। ਡੁੱਬਦਾ ਮਨੁੱਖ ਤਾਂ ਹੈ ਜਦੋਂ ਸਾਕਤ ਦਾ ਸੰਗ ਕਰਦਾ, ਖੋਟਿਆਂ ਦਾ ਸੰਗ ਕਰਦਾ। ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਕਬੀਰ, ਸਾਧੂ ਕੀ ਸੰਗਤ ਰਹੋ, ਜਿਉਂ ਕੀ ਭੂਸੀ ਖਾਓ, ਕਰਨ ਹੋਣ ਹਾਰ ਸੋ ਹੋਏ ਹੈ, ਸਾਕਤ ਸੰਗ ਨਾ ਜਾਓ। ਬਸ ਉਹ ਸਾਗਰ ਤਰ ਜਾਂਦਾ, ਚੂਕੇ ਸਾਧੂ ਸੰਗ ਕੀਤਾ, ਗੁਰੂ ਦਾ ਸੰਗ ਕੀਤਾ, ਨਾਮ ਵਿੱਚ ਸੁਰਤ ਚਲੀ ਗਈ, ਸ਼ੁਭ ਗੁਣ ਪੱਲੇ ਵਿੱਚ ਪੈ ਗਏ, ਇਸ ਭਾਵ ਸਾਗਰ ਵਿੱਚ ਕਿਵੇਂ ਡੁੱਬੇਗਾ? ਉਹ ਤਰ ਜਾਂਦਾ ਹੈ ਜੋ ਸਾਧੂ ਸੰਗ ਕਰਦਾ ਤੇ ਇਸ ਭਾਵ ਸਾਗਰ ਦੇ ਔਗਣਾਂ ਦੇ ਗੋਤੇ ਨਹੀਂ ਖਾਂਦਾ, ਦੁੱਖਾਂ ਵਿੱਚ ਡੁੱਬਦਾ ਨਹੀਂ, ਆਪਣੀ ਸੁਰਤ ਨੂੰ ਇਸ ਦੁਨੀਆਂ ਦੀ ਮੋਹ ਮਮਤਾ ਵਿੱਚ ਨਹੀਂ ਡੁੱਬਦਾ। ਬੇੜੀ ਚੱਲਦੀ ਤੇ ਪਾਣੀ ਤੇ ਹੈ ਪਰ ਡੁੱਬਦੀ ਨਹੀਂ, ਜੀਵਨ ਰਹਿੰਦਾ ਤੇ ਸੰਸਾਰ ਵਿੱਚ ਹੈ ਪਰ ਸੰਸਾਰ ਦੇ ਗੁਨਾਹਾਂ ਵਿੱਚ ਪਾਪਾਂ ਵਿੱਚ ਡੁੱਬਦਾ ਨਹੀਂ, ਸੰਸਾਰ ਦੀ ਮੋਹ ਮਮਤਾ ਲੋਭ ਤੇ ਤ੍ਰਿਸ਼ਨਾ ਵਿੱਚ ਡੁੱਬਦਾ ਨਹੀਂ। ਚੂੰਕਿ ਅੰਦਰ ਸੁਰਤ ਦਾ ਸੰਗ ਸ਼ਬਦ ਦਾ ਹੋ ਗਿਆ, ਉਹ ਸੁਰਤ ਵਾਹਿਗੁਰੂ ਦੇ ਘਰ ਵਿੱਚ ਰਹਿੰਦੀ ਏ, ਇਸ ਸਾਗਰ ਨੂੰ ਉਹ ਤਰ ਜਾਂਦਾ ਹੈ ਜੀ।
ਨਿਰਭਉ ਨਾਮ ਜਪੋ ਹਰ ਰੰਗੇ।
ਡਰ ਕਾਹਦਾ, ਨਿਰਭਉ ਨਾਮ ਜਪਦਾ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਉਹ ਐਸਾ ਨਿਰਭਉ ਨਾਮ ਜਪਦਾ ਹਰ ਰੰਗੇ, ਰੱਬ ਦੇ ਪਿਆਰ ਵਿੱਚ ਭਿਜਾ ਹੋਇਆ ਜਪਦਾ। ਬੇਨਤੀ ਕਰਾਂਗਾ ਪਿਆਰ ਵਿੱਚ ਜਪਿਓ, ਇੰਨੇ ਰਸ ਵਿੱਚ ਭਰ ਕੇ ਜਪਿਓ ਵੀ ਸੱਚਮੁੱਚ ਆਪਾਂ ਵਾਹਿਗੁਰੂ ਵਿੱਚ ਲੀਨ ਹੁੰਦਾ ਜਾਏ। ਆਖੋ ਵਾਹਿਗੁਰੂ 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 ਵਾਹਿਗੁਰੂ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਨਾਮ ਜਪਣ ਵਾਲੇ ਨਿਰਭਉ ਹੋ ਜਾਂਦੇ ਨੇ, ਕਿਉਂਕਿ ਨਾਮ ਨਿਰਭਉ ਕਰ ਦਿੰਦਾ, ਡਰ ਮੁੱਕ ਜਾਂਦੇ ਨੇ। ਜਿਨ੍ਹਾਂ ਤੇ ਮਾਲਕ ਦਾ ਹੱਥ ਹੋਵੇ ਡਰ ਕਾਹਦਾ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ। ਐਸੀ ਅਵਸਥਾ ਵਿੱਚ ਹਜ਼ੂਰ ਕਹਿੰਦੇ ਨੇ ਨਾਮ ਦੇ ਪਿਆਰ ਵਿੱਚ ਭਿੱਜੇ ਹੋਏ ਨੇ ਤੇ ਨਿਰਭਉ ਨਾਮ ਨੂੰ ਦਿਨ ਰਾਤ ਜਪਦੇ ਹਨ ਜੀ।
ਪਰ ਧਨ ਦੁੱਖ ਕਿਸ ਪਾਪ ਨਾ ਫੇੜੇ।
ਫੇੜੇ ਬੇਨਤੀ ਕਰਾਂਗਾ ਮੰਦੇ ਕਰਮ, ਇਹ ਮੰਦਾ ਕਰਮ ਹੈ, ਇਹ ਪਾਪ ਹੈ। ਬੇਗਾਨੇ ਧਨ ਤੇ ਇੱਛਾ ਰੱਖਣੀ ਇਹ ਪਾਪ, ਇਹ ਮੰਦ ਕਰਮ ਨਹੀਂ ਪ੍ਰਭਾਵੀ ਹੁੰਦਾ। ਅਗਰ ਗੁਰੂ ਚਰਨਾਂ ਨਾਲ ਜੁੜਿਆ, ਨਾਮ ਜਪਣ ਵਾਲਾ, ਸਾਧ ਸੰਗਤ ਵਿੱਚ ਆਉਣ ਵਾਲਾ, ਫਿਰ ਉਹ ਆਪਣੇ ਹੱਕ ਦਾ ਖਾਂਦਾ। ਉਹ ਜਾਣਦਾ ਮੇਰੇ ਗੁਰੂ ਦਾ ਹੁਕਮ ਹੈ ਵੀ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮੈਂ ਬੇਨਤੀ ਕਰ ਦੇਵਾਂ, ਫਿਰ ਪਰ ਧਨ ਵੱਲ ਨਜ਼ਰ ਨਹੀਂ ਜਾਂਦੀ, ਪਰ ਧਨ ਖਾਣ ਦੀ ਇੱਛਾ ਨਹੀਂ ਰੱਖਦਾ। ਪਰ ਧਨ ਪਰ ਦਾਰਾ ਪਰ ਹਰੀ, ਤਾਂ ਕਹਿ ਨਿਕਟ ਬਸੈ ਨਰ ਹਰੀ। ਇਸ ਕਰਕੇ ਸਾਹਿਬ ਕਹਿੰਦੇ ਨੇ ਇਹ ਮੰਦੇ ਕਰਮ ਨੇ, ਇਹ ਪਾਪ ਹੈ, ਇਸ ਤਰਫ ਉਸ ਦਾ ਮਨ ਨਹੀਂ ਜਾਂਦਾ ਵੀ ਮੈਂ ਬਗਾਨਾ ਹੱਕ ਆਪ ਖਾ ਜਾਵਾਂ। ਇਸ ਕਰਕੇ ਪਰ ਧਨ ਦੋਖ ਇਹ ਗੁਨਾਹ ਹੈ, ਦੋਸ਼ ਹੈ, ਪਾਪ ਹੈ, ਮੰਦਾ ਕਰਮ ਹੈ ਕਿ ਪਰ ਧਨ ਵੱਲ ਜਾਣਾ, ਇਸ ਤੋਂ ਉਹ ਆਪਣਾ ਜੀਵਨ ਬਚਾ ਲੈਂਦਾ ਹੈ ਜੀ।
ਜਮ ਜੰਦਾਰ ਨਾ ਆਵੇ ਨੇੜੇ।
ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਤੂੰ ਪਰ ਧਨ ਦੇ ਨੇੜੇ ਨਾ ਜਾਈ, ਤੇਰੇ ਜਮ ਨੇੜੇ ਨਹੀਂ ਆਏਗਾ। ਹੈ ਜਮ ਜੰਦਾਰ, ਜੰਦਾਰ ਦੇ ਅਰਥ ਨੇ ਜੰਦਾਲ, ਬੜਾ ਭੈੜਾ ਅਵੈੜਾ, ਮੁੜਨ ਵਾਲਾ ਨਹੀਂ। ਜੰਦਾਰ ਦੇ ਅਰਥ ਨੇ ਮੁੜਨ ਵਾਲਾ ਨਹੀਂ, ਉਹ ਪਾਪੀਆਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਂਦਾ, ਗੁਨਾਹਗਾਰਾਂ ਨੂੰ ਉਹ ਪਕੜ ਲੈਂਦਾ। ਪਰ ਜਿਹੜੇ ਸਿਮਰਨ ਅਭਿਆਸੀ ਨੇ ਤੇ ਪਰ ਧਨ ਤੋਂ ਇਸ ਪਾਪ ਤੋਂ ਬਚੇ ਰਹਿੰਦੇ ਨੇ, ਉਹਨਾਂ ਦੇ ਫਿਰ ਜਮ ਅਵੈੜਾ ਭੈੜਾ ਉਹ ਨੇੜੇ ਨਹੀਂ ਆਉਂਦਾ। ਵਾਹਿਗੁਰੂ ਦੀ ਬਖਸ਼ਿਸ਼ ਨਾਲ ਉਹ ਮੁਕਤ ਜੀਵਨ ਬਣਾ ਲੈਂਦੇ ਹਨ ਜੀ।
ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ।
ਰੱਬ ਰਹਿਮਤ ਕਰਦਾ। ਮੈਂ ਬੇਨਤੀ ਕਰਾਂਗਾ ਪਰ ਧਨ ਵੱਲ ਤਾਂ ਜਾਂਦਾ ਨਾ, ਅੰਦਰ ਤ੍ਰਿਸ਼ਨਾ ਅੰਦਰ ਲੋਭ ਹੈ, ਲੋਭ ਗ੍ਰਸਿਓ ਦਸ ਹੂੰ ਦਿਸ ਧਾਵਤ, ਆਸਾ ਲਾਗਿਓ ਧਨ ਕੀ ਤੇ ਸਿਮਰਨ ਕਰੇਗਾ। ਨਿਰਭਉ ਨਾਮ ਨਾਲ ਜੁੜਿਆ ਹੋਵੇਗਾ, ਮਾਲਕ ਦੀ ਕਿਰਪਾ ਹੋ ਜਾਏਗੀ, ਰੱਬ ਆਪੇ ਉਸ ਦੀ ਤ੍ਰਿਸ਼ਨਾ ਦੀ ਅੱਗ ਬੁਝਾ ਦੇਵੇਗਾ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਇੱਥੇ ਬੜੀ ਮਾਲਕ ਦੀ ਰਹਿਮਤ ਹੋਵੇ, ਸੰਤੋਖ ਵਿੱਚ ਜੀਣਾ ਆ ਜਾਏ, ਕਿਉਂਕਿ ਇਹ ਪੰਜਾਂ ਪਿਆਲਿਆਂ ਚੋਂ ਇੱਕ ਪਿਆਲਾ ਹੈ, ਪੰਜ ਪਿਆਲੇ ਪੰਜ ਪੀਰ, ਸੱਤ ਸੰਤੋਖ, ਦਇਆ, ਧਰਮ ਤੇ ਧੀਰਜ। ਫਿਰ ਸੰਤੋਖ ਵਿੱਚ ਰਹਿੰਦਾ, ਰੱਬ ਜਿੰਨਾ ਕੁ ਦਿੱਤਾ ਬਹੁਤ ਹੈ, ਮਾਲਕ ਸ਼ੁਕਰ ਹੈ ਤੇਰਾ, ਅੰਦਰ ਤ੍ਰਿਸ਼ਨਾ ਨਹੀਂ ਹੈ, ਅੰਦਰ ਇਹ ਭੁੱਖ ਨਹੀਂ, ਧਨ ਦੀ ਹੋਰ ਪਿਆਸ ਨਹੀਂ। ਮੈਂ ਬੇਨਤੀ ਕਰ ਦੇਵਾਂ, ਧਨ ਤ੍ਰਿਸ਼ਨਾ ਨਾਲ ਨਹੀਂ ਮਿਲਦਾ, ਧਨ ਤੇ ਮਾਲਕ ਦੀ ਕਿਰਪਾ ਨਾਲ ਹੈ। ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ, ਇਹ ਤੇ ਮਾਲਕ ਖੁਸ਼ ਹੋ ਜਾਏ ਤੇ ਫਿਰ ਲਖਮੀ ਤੋਟ ਨਾ ਆਵੇ ਖਾਏ ਖਰਚ ਰਹਿੰਦਾ, ਇਹ ਮਾਲਕ ਦੀ ਰਹਿਮਤ ਨਾਲ ਮਿਲਦੀ ਏ। ਤ੍ਰਿਸ਼ਨਾਲੂ ਬੰਦੇ ਜਿੰਨਾ ਮਰਜ਼ੀ ਦੌੜਨ, ਸ਼ਾਇਦ ਮੁਕੱਦਰ ਤਕਦੀਰ ਵਿੱਚ ਨਾ ਹੋਵੇ, ਮਾਲਕ ਦੀ ਕਿਰਪਾ ਨਾ ਹੋਵੇ ਤੇ ਦੌੜਦਿਆਂ ਵੀ ਪੱਲੇ ਕੁਝ ਨਾ ਪਏ, ਪਰ ਮਾਲਕ ਰਹਿਮਤ ਕਰਦਾ, ਉਸ ਦੀ ਤ੍ਰਿਸ਼ਨਾ ਬੁੱਝ ਜਾਂਦੀ ਏ। ਇਹ ਵੀ ਇੱਕ ਅੱਗ ਹੈ, ਮਨੁੱਖ ਨੂੰ ਸ਼ਾਂਤ ਨਹੀਂ ਰਹਿਣ ਦਿੰਦੀ। ਮਾਲਕ ਰਹਿਮਤ ਕੀਤੀ ਆਪਣੇ ਸੇਵਕ ਦੀ, ਤ੍ਰਿਸ਼ਨਾ ਦੀ ਅੱਗ ਉਸ ਆਪ ਬੁਝਾ ਦਿੱਤੀ ਜੀ।
ਨਾਨਕ ਉਦਰੇ ਪ੍ਰਭ ਸਰਨਾਈ।
ਪੰਜਵਾਂ ਜਾਮਾ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜੋਤ ਉਹੀ ਗੁਰੂ ਨਾਨਕ ਦੀ ਸਾਹਿਬ ਕੀ ਕਹਿੰਦੇ ਨੇ, ਉਸ ਮਾਲਕ ਕਿਰਪਾ ਦ੍ਰਿਸ਼ਟੀ ਕੀਤੀ, ਹੁਣ ਉਧਰ ਗਏ, ਪਾਰ ਹੋ ਗਏ ਭਾਵ ਸਾਗਰ ਤੋਂ, ਤਰ ਗਏ ਪ੍ਰਭੂ ਦੀ ਸ਼ਰਨ ਜਾਣ ਦੇ ਨਾਲ। ਇਹ ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ ਕਿ ਤ੍ਰਿਸ਼ਨਾ ਦੀ ਅੱਗ ਬੁੱਝ ਜਾਏ। ਅੱਜ ਭਗਤ ਨਾਮਦੇਵ ਜੀ ਦਾ ਜਨਮ ਦਿਨ ਵੀ ਹੈ। ਬੇਨਤੀ ਕਰਾਂਗਾ, ਕਈ ਵਾਰੀ ਖਿਮਾ ਕਰਿਓ, ਕਈ ਵਾਰੀ ਕੋਈ ਇੱਕ ਨੂੰ ਕਹਿ ਦਿੰਦੇ ਨੇ ਇਹ ਸ਼੍ਰੋਮਣੀ ਭਗਤ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿੰਨੇ ਵੀ ਭਗਤ ਬੈਠੇ ਨੇ ਸਾਰੇ ਸ਼੍ਰੋਮਣੀ ਭਗਤ ਨੇ। ਭਗਤ ਨਾਮਦੇਵ ਜੀ ਜਿਨ੍ਹਾਂ ਦਾ ਮਹਾਰਾਸ਼ਟਰ ਵਿੱਚ ਨਰਸੀ ਬ੍ਰਾਹਮਣੀ ਨਾਮ ਦੇ ਨਗਰ ਵਿੱਚ ਜਨਮ ਹੋਇਆ, ਪਿਤਾ ਜੀ ਦਾ ਨਾਮ ਦਾਸ ਸੈਨ ਤੇ ਮਾਤਾ ਜੀ ਦਾ ਨਾਮ ਗੌਣਾ ਬਾਈ ਸੀ। ਬਚਪਨ ਵਿੱਚ ਹੀ ਧਰਮ ਦੀ ਲਗਨ ਲੱਗ ਗਈ, ਅੰਦਰ ਦੀ ਸੁਰਤ ਵਿੱਚ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ। ਗੁਰੂ ਰਾਮਦਾਸ ਮਹਾਰਾਜ ਸੋਹੀ ਮਹੱਲਾ ਚੌਥਾ ਚ ਕਹਿੰਦੇ ਨੇ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾ ਕਹਿ ਬੁਲਾਏ, ਲੋਕ ਛੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ। ਅੰਦਰ ਦੀ ਸੁਰਤ ਵਿੱਚ ਰੱਬ ਵਸਿਆ ਹੋਵੇ, ਵਾਹਿਗੁਰੂ ਦੇ ਸਿਮਰਨ ਨਾਲ ਆਪਣਾ ਆਪਾ ਇੱਕ ਮਿਕ ਹੋ ਜਾਏ, ਤੇ ਸੱਚ ਹੈ ਵੀ ਐਸੇ ਭਗਤ ਦੇ ਜੀਵਨ ਵਿੱਚ ਭਗਤੀ ਹੀ ਜ਼ਿੰਦਗੀ ਬਣ ਜਾਂਦੀ ਹੈ। ਮਸਤੀ ਵਿੱਚ ਇੱਕ ਦਿਨ ਮਸਤ ਹੋਏ ਹੋਏ ਇੱਕ ਦੇਹੋਰੇ ਦੇ ਅੰਦਰ ਚਲੇ ਜਾਂਦੇ ਨੇ ਮੰਦਰ ਅੰਦਰ, ਪਰ ਬ੍ਰਾਹਮਣ ਲੋਕ ਜਿਨ੍ਹਾਂ ਅੰਦਰ ਛੂਤ ਛਾਤ ਦੀ ਗੱਲ ਹੈ, ਅਸੀਂ ਉੱਚ ਜਾਤ ਦੇ ਹਾਂ, ਇਹ ਨੀਵੀਂ ਜਾਤ ਦਾ ਹੈ, ਦੂਜੀ ਗੱਲ ਇਸ ਦੀ ਭਗਤੀ ਦਾ ਪ੍ਰਤਾਪ ਦੇਖ ਕੇ ਈਰਖਾ ਵਿੱਚ ਭਰੇ ਹੋਏ ਨੇ, ਇਹ ਜਿੱਥੇ ਬੈਠਦੇ ਨੇ ਇਹਨਾਂ ਦਾ ਸਤਿਕਾਰ ਸੰਸਾਰੀ ਲੋਕ ਬੜਾ ਕਰਦੇ ਨੇ, ਮੰਦਰ 'ਚ ਜਾ ਬੈਠੇ ਨੇ, ਹੱਸਦੇ ਖੇਡਦੇ ਪਹੁੰਚੇ ਨੇ। ਹੱਸਤ ਖੇਲਤ ਤੇਰੇ ਦੇਹੋਰੇ ਆਇਆ, ਕਿਉਂਕਿ ਅੰਦਰ ਮਨ ਰੱਬ ਵਿੱਚ ਲੀਨ ਹੋਇਆ ਹੋਵੇ, ਗਮੀ ਨਹੀਂ, ਸ਼ੋਕ ਨਹੀਂ, ਚਿੰਤਾ ਨਹੀਂ, ਕਿਸੇ ਤਰ੍ਹਾਂ ਦੇ ਸੰਸਾਰ ਦੇ ਪ੍ਰਭਾਵ ਵਿੱਚ ਨਹੀਂ, ਕਿਉਂਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਆ ਪਿੱਛੇ ਲਿਖਿਆ ਪੜ੍ਹ ਰਹੇ ਹੋ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛੀਪਰੋ। ਲੋਕ ਕੀ ਕਹਿੰਦੇ ਨੇ, ਇਹ ਤੇ ਅੱਧੀ ਕੌਡੀ ਦਾ, ਅੱਧੇ ਪੈਸੇ ਦਾ, ਇਹਦੇ ਕੋਲ ਕੀ ਹੈ, ਇਹਦੀ ਤੇ ਜਾਤ ਚੰਗੀ ਨਹੀਂ ਹੈ। ਹੋਇਓ ਲਾਖੀਨਾ, ਲੱਖਾਂ ਦਾ ਕੀਮਤੀ ਜੀਵਨ ਭਾਵ ਬਣ ਗਿਆ ਉਸ ਭਗਤ ਨਾਮਦੇਵ ਜੀ ਦਾ। ਹੱਸਦਿਆਂ ਖੇਡਦਿਆਂ ਬੀਤਦਾ ਜੀਵਨ ਅੱਜ ਬੰਦਗੀ ਵਿੱਚ ਨੇ, ਗੋਬਿੰਦ ਗੋਬਿੰਦ ਕਰਦੇ ਨੇ, ਜਾ ਪਹੁੰਚੇ ਨੇ ਮੰਦਰ 'ਚ, ਇਹ ਪੰਡਿਤ ਲੋਕ ਪਾਂਡੇ ਆਏ ਨੇ, ਉੱਠ ਖੜਾ ਹੋ, ਚੱਲ ਬਾਹਰ, ਅਜੇ ਵੀ ਲੀਨ ਨੇ, ਬਾਜੂ ਤੋਂ ਪਕੜਿਆ ਨੇ, ਬੇਨਤੀ ਕਰਾਂ, ਮਾਰਿਆ ਵੀ ਨੇ, ਧੱਕੇ ਮਾਰ ਕੇ ਮੰਦਿਰ ਚੋਂ ਬਾਹਰ ਕੱਢ ਦਿੱਤਾ। ਮੈਂ ਬੇਨਤੀ ਕਰਾਂ, ਜਿਹੜੀ ਥੱਲੇ ਬੈਠਣ ਦੇ ਕਮਲੀ ਵਿਛਾਈ ਸੀ, ਚੁੱਕੀ, ਮੋਢੇ ਤੇ ਰੱਖੀ, ਆ ਮੰਦਿਰ ਦੇ ਬਾਹਰ ਨਿਕਲ। ਅਜੇ ਵੀ ਪੰਡਿਤ ਲੋਕ ਦਰਵਾਜ਼ੇ ਚ ਖਲੋਤੇ ਨੇ ਤੇ ਧੱਕੇ ਮਾਰ ਰਹੇ ਨੇ, ਚਲਾ ਜਾ। ਮੈਂ ਬੇਨਤੀ ਕਰਾਂ, ਘੁੰਮੇ ਨੇ ਮੰਦਿਰ ਦੇ ਪਿਛਲੇ ਪਾਸੇ ਜਾ ਬੈਠੇ ਨੇ। ਰੱਬ ਨਾਲ ਸਿੱਧੀ ਗੱਲਬਾਤ ਹੈ ਜਿਨ੍ਹਾਂ ਦੀ, ਸਿਮਰਨ ਅਭਿਆਸੀ, ਉਸ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਨ ਵਾਲੇ ਹੁਣ ਮੰਦਿਰ ਦੇ ਪਿੱਛੇ ਜਾ ਬੈਠੇ ਨੇ। ਆਪ ਆਪਣੀ ਬਾਣੀ ਵਿੱਚ ਲਿਖਦੇ ਨੇ, ਹਸਤ ਖੇਲਤ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨਰੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਇਹ ਲੋਕ ਕਹਿੰਦੇ ਨੇ ਤੇਰੀ ਹੀਨੜੀ ਜਾਤ, ਘਟੀਆ ਜਾਤ। ਮੇਰੇ ਰੱਬ ਜੀ, ਮੈਨੂੰ ਇੱਕ ਗੱਲ ਦੱਸੋ, ਜੇ ਇਹ ਜਾਤ ਚੰਗੀ ਨਹੀਂ ਸੀ ਤੇ ਇਸ ਘਟੀਆ ਜਾਤੀ ਦੇ ਅੰਦਰ ਤੁਸੀਂ ਕਿਉਂ ਆਏ? ਜੋਤ ਹੈ ਤੁਹਾਡੀ, ਆਤਮਕ ਜੋਤ ਆਪ ਜੀ ਦੀ, ਤੇ ਆਪ ਇਸ ਸਰੀਰ ਅੰਦਰ ਕਿਉਂ ਆਏ ਕਿ ਮੈਂ ਜਿੰਦਾ? ਹੀਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚੱਲਿਓ ਪਲਟਾਏ, ਦੇਹੋਰੇ ਪਾਛੈ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰਗੁਣ ਉਚਰੈ, ਭਗਤ ਜਨਾ ਕੋ ਦੇਹੋਰਾ ਫਿਰੈ। ਰੱਬ ਨੂੰ ਕੀ ਕਹਿੰਦੇ ਨੇ? ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਮੈਨੂੰ ਤੂੰ ਨਾ ਭੁਲਾਈ। ਇਹ ਮੇਰੇ ਰੱਬ ਜੀ, ਮੈਂ ਤੇ ਅਲਪ ਮਤ ਹਾਂ, ਭੁੱਲ ਸਕਦਾ ਹਾਂ, ਪਰ ਤੁਸੀਂ ਮੈਨੂੰ ਪਾਤਸ਼ਾਹ ਆਪਣੇ ਹਿਰਦੇ ਵਿੱਚ ਥਾਂ ਦੇਈ ਰੱਖਿਓ। ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਆਲਾਵੰਤੀ ਇਹੋ ਭ੍ਰਮ ਜੋ ਹੈ, ਆਲਾਵੰਤੀ ਮੈਂ ਸਮਝਿਆ ਸੀ ਰੱਬ ਦਾ ਮੰਦਿਰ, ਪਰ ਇਹ ਪਾਂਡੇ ਬਣਾ ਬੈਠੇ ਆਪਣਾ ਮੰਦਿਰ, ਆਲਾ ਆਲਿਆ ਘਰ, ਵੰਤੀ ਇਹ ਘਰ ਵਾਲੇ ਬਣ ਬੈਠੇ। ਇਹਨਾਂ ਨੂੰ ਇੱਕ ਭਰਮ ਖਾ ਗਿਆ ਵੀ ਸਾਡਾ ਮੰਦਿਰ, ਸਾਡੀ ਮਰਜ਼ੀ ਕਿਸੇ ਨੂੰ ਅੰਦਰ ਆਉਣ ਦਈਏ, ਸਾਡੀ ਮਰਜ਼ੀ ਕਿਸੇ ਨੂੰ ਅੰਦਰ ਨਾ ਆਉਣ ਦਈਏ। ਆਲਾਵੰਤੀ ਉਹ ਭਰਮ ਜੋ ਹੈ, ਮੁਝ ਉੱਪਰ ਸਭ ਕੋਪਲਾ, ਇਹ ਸਾਰੇ ਪਾਂਡੇ ਇਕੱਠੇ ਹੋ ਕੇ ਮੇਰੇ ਤੇ ਕ੍ਰੋਧਿਤ ਹੋ ਗਏ। ਮੁਝ ਉੱਪਰ ਸਭ ਕੋਪਲਾ, ਸੂਦ ਸੂਦ ਕਰ ਮਾਰ ਪਠਾਇਓ, ਸ਼ੂਦਰ ਹੈ ਸ਼ੂਦਰ ਹੈ, ਮੈਨੂੰ ਮਾਰ ਕੇ ਕੁੱਟ ਕੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਕਹਾਂ ਕਰੋ ਬਾਪ ਬੀਠਲਾ, ਇਹ ਮੇਰੇ ਸਭ ਦੇ ਅੰਦਰ ਬੈਠੇ ਰੱਬ ਜੀ, ਦੱਸ ਮੈਂ ਕੀ ਕਰਾਂ? ਇਹ ਧੱਕੇ ਮਾਰ ਕੇ ਤੈਨੂੰ ਤੇਰੇ ਸੇਵਕ ਨੂੰ ਬਾਹਰ ਕੱਢਿਆ ਹੋਵੇ। ਜੇ ਤੁਸੀਂ ਆਖੋ ਵੀ ਤੈਨੂੰ ਮੁਕਤ ਕਰਾਂਗੇ, ਮਹਾਰਾਜ ਮੈਨੂੰ ਇੱਕ ਗੱਲ ਦੱਸੋ, ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣਾ ਕੋਇਲਾ? ਇਹ ਪੰਡੀਆ ਮੋਕੋ ਢੇਡ ਕਹਿਤ, ਤੇਰੀ ਪੈਠ ਪਛਾਉਂਦੀ ਹੋਏਲਾ। ਇਹ ਪਾਂਡੇ ਕਹਿੰਦੇ ਤੂੰ ਢੇਡ ਹੈ, ਅੱਜ ਮੈਨੂੰ ਪਏ ਮਾਰ, ਤੇ ਮਰਨ ਤੋਂ ਬਾਅਦ ਕਰੋ ਮੈਨੂੰ ਮੁਕਤ। ਪਹਿਲਾਂ ਉਸ ਮੁਕਤੀ ਨੂੰ ਕੌਣ ਜਾਣੇਗਾ? ਲੋਕਾਂ ਤੇ ਇਹੀ ਕਹਿਣਾ ਨਾ, ਤੇਰੇ ਭਗਤ ਨੂੰ ਧੱਕੇ ਪਏ। ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣਾ ਕੋਇਲਾ। ਇਹ ਪੰਡੀਆ ਮੋਕੋ ਢੇਡ ਕਹਿਤ, ਤੇਰੀ ਪੈਜ ਪਛਾਉਂਦੀ ਹੋਏਲਾ। ਤੁਮ ਜੋ ਦਿਆਲ ਕਿਰਪਾਲ ਕਹੀਅਤ ਹੈ, ਆਤ ਭੁਜ ਭਇਓ ਅਪਾਰਲਾ। ਆਪ ਜੀ ਨੂੰ ਆਖਿਆ ਜਾਂਦਾ ਦਿਆਲ, ਤੁਸੀਂ ਹੋ ਕਿਰਪਾਲ, ਮੈਂ ਹਾਂ ਇਸ ਵਕਤ ਆਪ ਜੀ ਦੀ ਸ਼ਰਨ ਵਿੱਚ, ਤੇ ਤੁਹਾਡੀਆਂ ਬਾਹਾਂ ਨੇ ਬੜੀਆਂ ਲੰਬੀਆਂ। ਆਤ ਭੁਜ ਭਇਓ ਅਪਾਰਲਾ, ਕਹਿੰਦੇ ਨੇ ਫੇਰ ਦੀਆ ਦੇਹੋਰਾ ਨਾਮੇ ਕੋ, ਪੰਡੀਅਨ ਕੋ ਪਿਛਵਾਰਲਾ। ਉਹ ਮੰਦਿਰ ਘੁੰਮਿਆ, ਪੰਡਿਤ ਦਰਵਾਜ਼ੇ ਅੱਗੇ ਖਲੋਤੇ ਵੇਖ ਕੇ ਹੱਕੇ ਬੱਕੇ ਰਹਿ ਗਏ। ਇੱਧਰ ਤੇ ਦਰਵਾਜ਼ਾ ਨਹੀਂ, ਦਰਵਾਜ਼ਾ ਉੱਧਰ ਜਿੱਧਰ ਭਗਤ ਨਾਮ ਦੇਵ ਬੈਠੇ ਨੇ। ਸੱਚ ਇਹ ਸੀ, ਰੱਬ ਜੀ ਖੂਬ ਹੱਸੇ, ਖੂਬ ਹੱਸੇ। ਨਾਮਦੇਵ ਜੀ ਕਹਿੰਦੇ ਨੇ, ਪ੍ਰਭੂ ਤੇਰੇ ਸੇਵਕ ਨੂੰ ਧੱਕੇ ਪਏ ਤੇ ਹੱਸਦੇ ਹੋ, ਰੱਬ ਜੀ ਕਹਿੰਦੇ ਇਸ ਕਰਕੇ ਨਹੀਂ ਹੱਸਦਾ ਵੀ ਤੈਨੂੰ ਧੱਕੇ ਪਏ ਨੇ, ਮੈਂ ਇਸ ਕਰਕੇ ਹੱਸਿਆ। ਮੈਨੂੰ ਇੱਕ ਗੱਲ ਦੱਸ, ਤੂੰ ਇੱਥੇ ਮੰਦਰ ਕਰਨ ਕੀ ਗਿਆ ਸੀ? ਕਹਿੰਦੇ ਜੀ ਤੁਹਾਡੇ ਮੰਦਰ ਚ ਨਹੀਂ ਜਾ ਸਕਦਾ, ਤੁਹਾਡੇ ਦਰਸ਼ਨ ਕਰਨ, ਤੁਹਾਨੂੰ ਮਿਲਣ ਮੈਂ ਬੇਨਤੀ ਕਰਾਂ। ਰੱਬ ਜੀ ਕਹਿੰਦੇ ਪਾਂਡੇ ਲੋਕਾਂ ਨੇ ਮੈਨੂੰ ਅੰਦਰ ਨਹੀਂ ਵੜਨ ਦਿੱਤਾ, ਤੂੰ ਅੰਦਰ ਕੀ ਕਰਨ ਗਿਆ ਸੀ? ਰੱਬ ਜੀ ਫਿਰ ਹੱਸੇ ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਕਿਉਂ ਹੱਸ ਰਹੇ ਹੋ? ਤੇ ਰੱਬ ਜੀ ਕਹਿੰਦੇ ਨੇ ਤੈਨੂੰ ਮੈਂ ਉਸ ਥਾਂ ਤੇ ਉਸ ਜਗ੍ਹਾ ਤੇ ਥਾਂ ਦੇਵਾਂਗਾ ਜਿੱਥੇ ਸਾਰੀ ਦੁਨੀਆ ਤੇਰੇ ਅੱਗੇ ਮਸਤਕ ਝੁਕਾਏਗੀ। ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਹਨੂੰ ਥਾਂ ਮਿਲੀ, ਬਾਣੀ ਮਿਲੀ। ਮੈਂ ਬੇਨਤੀ ਕਰਾਂ, ਉਹ ਬਾਣੀ ਦੀ ਜਗ੍ਹਾ ਮਿਲੀ ਭਗਤ ਨਾਮਦੇਵ ਨੂੰ। ਅੱਜ ਬੇਨਤੀ ਕਰਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮਸਤਕ ਝੁਕਾਉਣ ਵਾਲੇ, ਅੱਜ ਸਾਰਾ ਸੰਸਾਰ ਸਤਿਕਾਰ ਦੇ ਰਿਹਾ ਕਿਉਂਕਿ ਅੰਦਰ ਦੀ ਸੁਰਤ ਵਿੱਚ ਵਾਹਿਗੁਰੂ ਵਸਿਆ। ਅੰਦਰ ਜੇ ਕਦੀ ਰੱਬ ਨਾਲ ਗੱਲ ਕਰਦੇ ਨੇ ਧਿਆਨ ਚ ਰੱਖਿਓ, ਤੇ ਜਾ ਰੱਬ ਦੇ ਦਰਵਾਜ਼ੇ ਤੇ ਆਵਾਜ਼ ਦਿੰਦੇ ਨੇ, ਅੱਗੋਂ ਰੱਬ ਜੀ ਕਹਿੰਦੇ ਨੇ ਤੂੰ ਕੌਣ ਰੇ, ਤੂੰ ਕੌਣ ਹੈ? ਕੀ ਕਹਿੰਦੇ ਨੇ? ਮੈਂ ਜੀ, ਧਿਆਨ ਚ ਰੱਖਿਓ ਬਾਣੀ ਜਦੋਂ ਪੜ੍ਹੋ ਨਾ ਤੇ ਦੇਖਿਓ ਵੀ ਕੋਨਰੇ ਤੇ ਵਿਸ਼ਰਾਮ, ਫਿਰ ਆਉਂਦਾ ਮੈਂ ਜੀ ਤੇ ਵਿਸ਼ਰਾਮ, ਫਿਰ ਆਉਂਦਾ ਨਾਮਾ ਤੇ ਵਿਸ਼ਰਾਮ, ਫਿਰ ਆਉਂਦਾ ਹੋ ਜੀ ਤੇ ਵਿਸ਼ਰਾਮ। ਤੇ ਅਰਥ ਬੜੇ ਭਾਵਪੂਰਤ ਨੇ। ਰੱਬ ਜੀ ਪੁੱਛਦੇ ਨੇ ਤੂੰ ਕੋਨਰੇ, ਤੂੰ ਕੌਣ ਹੈ? ਬਾਹਰੋਂ ਆਵਾਜ਼ ਦਿੱਤੀ ਨੇ ਮੈਂ ਜੀ। ਧਿਆਨ ਚ ਰੱਖਿਓ ਜਦੋਂ ਅਸੀਂ ਘਰ ਜਾਈਏ ਨਾ, ਆਪਣੇ ਘਰ ਜਾਈਏ, ਬਾਹਰੋਂ ਆਵਾਜ਼ ਦਈਏ ਤੇ ਅੰਦਰੋਂ ਘਰ ਦਾ ਕੋਈ ਜੀ ਪੁੱਛਦਾ ਵੀ ਕੌਣ ਹੈ, ਅਸੀਂ ਆਪਣਾ ਨਾਂ ਨਹੀਂ ਦੱਸਦੇ, ਅਸੀਂ ਕਹਿੰਦੇ ਮੈਂ ਹੀ ਹਾਂ। ਧਿਆਨ ਚ ਰੱਖਿਓ ਕਿਉਂਕਿ ਘਰ ਨਾਲ ਸੰਬੰਧ ਹੈ ਨਾ ਗਹਿਰਾ, ਸਾਡੀ ਆਵਾਜ਼ ਨੂੰ ਘਰ ਵਾਲਾ ਪਹਿਚਾਣ ਲੈਂਦਾ ਨਾ। ਜਦੋਂ ਆਖਿਆ ਨਾ ਤੂੰ ਕੌਣ ਰੇ, ਕਹਿੰਦੇ ਨੇ ਮੈਂ ਜੀ, ਅੰਦਰੋਂ ਆਵਾਜ਼ ਆਈ ਨਾਮਾ, ਕਹਿੰਦਾ ਹੋ ਜੀ। ਧਿਆਨ ਚ ਰੱਖ ਲਿਓ ਕਿਤਨਾ ਸਿੱਧਾ ਤਾਲਮੇਲ ਬਣਿਆ ਉਸ ਰੱਬ ਦੇ ਨਾਲ, ਕਿਉਂਕਿ ਅੰਦਰ ਦੀ ਸੁਰਤ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਕਿਉਂਕਿ ਜਦੋਂ ਅੰਦਰ ਹਿਰਦੇ ਦੇ ਧਿਆਨ ਵਿੱਚ ਬੈਠਦੇ ਨੇ ਭਲਾ ਕਿਵੇਂ ਦੇਖਦੇ ਨੇ ਰੱਬ ਨੂੰ? ਯੁਗਤੀ ਬੜੀ ਸੁੰਦਰ ਦਰਸਾਈ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਣੀ ਦਰਜ ਹੈ। ਐਸੋ ਰਾਮ ਰਾਏ ਅੰਤਰ ਜਾਮੀ, ਜੈਸੇ ਦਰਪਣ ਮਾਹੇ ਬਦਨ ਪਰਵਾਨੀ, ਬਸੈ ਘਟਾ ਘਾਟ ਲੀਪ ਨਾ ਛੀਪੈ ਬੰਧਨ ਮੁਕਤਾ, ਜਾਤ ਨਾ ਦਿਸੈ ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਬੀਠਲ ਐਸਾ। ਮੈਨੂੰ ਇੰਜ ਰੱਬ ਸਾਹਮਣੇ ਦਿਸਦਾ ਜਿਵੇਂ ਸ਼ੀਸ਼ੇ ਵਿੱਚ ਆਪਣਾ ਚਿਹਰਾ ਦਿਸਦਾ। ਧਿਆਨ ਚ ਰੱਖ ਲਿਓ, ਹਿਰਦਾ ਦਰਪਣ ਬਣ ਜਾਏ। ਮੈਂ ਬੇਨਤੀ ਕਰਾਂ ਗੁਰੂ ਕੇ ਸ਼ਬਦ ਦਾ ਪ੍ਰਕਾਸ਼ ਹੋਵੇ ਤੇ ਦੇਖਣ ਵਾਲੀ ਅੱਖ ਹੋਵੇ, ਤਿੰਨਾਂ ਦਾ ਸੁਮੇਲ ਹੋਵੇ ਤੇ ਰੱਬ ਦਾ ਮਿਲਣ ਕਿਉਂ ਨਾ ਹੋ ਜਾਏ? ਚਿਹਰਾ ਦੇਖਣ ਲਈ ਅੱਖ ਚਾਹੀਦੀ ਹੈ, ਸ਼ੀਸ਼ਾ ਚਾਹੀਦਾ ਤੇ ਰੋਸ਼ਨੀ ਚਾਹੀਦੀ ਹੈ। ਤਿੰਨਾਂ ਚੋਂ ਇੱਕ ਨਾ ਹੋਵੇ ਤੇ ਚਿਹਰਾ ਨਹੀਂ ਦੇਖਿਆ ਜਾ ਸਕਦਾ। ਹਨੇਰਾ ਤਾਂ ਵੀ ਚਿਹਰਾ ਨਹੀਂ ਦੇਖ ਸਕਦੇ, ਜੇ ਅੱਖ ਨਹੀਂ ਹੈ ਅੰਧਾ ਤਾਂ ਵੀ ਚਿਹਰਾ ਨਹੀਂ ਦੇਖ ਸਕਦਾ, ਜੇ ਸ਼ੀਸ਼ਾ ਨਹੀਂ ਹੈ ਤਾਂ ਵੀ ਚਿਹਰਾ ਨਹੀਂ ਦੇਖ ਸਕਦਾ। ਭਗਤ ਨਾਮਦੇਵ ਜੀ ਕਹਿੰਦੇ ਨੇ ਅਗਰ ਹਿਰਦਾ ਸ਼ੁੱਧ ਹੈ, ਦਰਪਣ ਦੀ ਤਰ੍ਹਾਂ ਬਣ ਗਿਆ, ਅੰਦਰ ਅਨੁਭਵ ਕਰਨ ਵਾਲੀ ਮਤ ਦੀ ਅੱਖ ਹੈ ਤੇ ਗੁਰੂ ਦੇ ਗਿਆਨ ਦਾ ਪ੍ਰਕਾਸ਼ ਨਾਲ ਹੈ, ਤੇ ਫਿਰ ਰੱਬ ਦਾ ਅਨੁਭਵ ਕਿਉਂ ਨਾ ਹੋਵੇ? ਐਸੋ ਰਾਮ ਰਾਏ ਅੰਤਰ ਜਾਮੀ, ਜੈਸੇ ਦਰਪਣ ਮਾਹੇ ਬਦਨ ਪਰਵਾਨੀ, ਬਸੈ ਘਟਾ ਘਾਟ ਲੀਪ ਨਾ ਛੀਪੈ ਬੰਧਨ ਮੁਕਤਾ, ਜਾਤ ਨਾ ਦਿਸੈ। ਇੱਕ ਗੱਲ ਭਗਤ ਨਾਮਦੇਵ ਜੀ ਕਹਿੰਦੇ ਨੇ ਐਵੇਂ ਪਖੰਡੀਆਂ ਤਰ੍ਹਾਂ ਅੱਖਾਂ ਬੰਦ ਕਰਕੇ ਨਾ ਬੈਠਿਓ। ਇੱਕ ਦਿਨ ਨਦੀ ਕਿਨਾਰੇ ਇਸ਼ਨਾਨ ਕਰਨ ਗਏ ਨੇ, ਉਹ ਕਿਨਾਰੇ ਇੱਕ ਪਖੰਡੀ ਸਾਧ ਵੀ ਬੈਠਾ, ਕੱਪੜੇ ਤੇ ਸਾਧਾਂ ਵਾਲੇ ਪਾਏ ਨੇ, ਗ੍ਰਸਤੀਆਂ ਵਾਲੇ ਕੱਪੜੇ ਲਾਹੇ ਨੇ, ਪਰ ਅੰਦਰੋਂ ਔਗਣ ਵਿਕਾਰ ਨਹੀਂ ਲਾਏ, ਅੱਖਾਂ ਬੰਦ ਕਰਕੇ ਬੈਠਾ। ਇਤਨੀਆਂ ਅੱਖਾਂ ਬੰਦ ਨਹੀਂ ਕਰਦਾ ਵੀ ਦਿਸੇ ਕੋਈ ਨਾ, ਨਹੀਂ ਥੋੜੀਆਂ ਜੀਆਂ ਖੋਲੀਆਂ ਨੇ, ਪਤਾ ਵੀ ਲੱਗੇ ਵੀ ਕੋਈ ਸ਼ਰਧਾਲੂ ਮਾਇਆ ਤਾਂ ਨਹੀਂ ਅੱਗੇ ਰੱਖ ਰਿਹਾ, ਕੋਈ ਲੰਘ ਤੇ ਨਹੀਂ ਰਿਹਾ। ਭਗਤ ਨਾਮਦੇਵ ਜੀ ਇਸ਼ਨਾਨ ਕਰਨ ਗਏ ਨੇ, ਕੱਪੜੇ ਲਾਏ ਨੇ, ਨਦੀ ਚ ਟੁੱਬੀ ਲਾਉਣ ਲੱਗ ਪਏ ਨੇ। ਇੱਕ ਸੇਠ ਵੀ ਆਇਆ ਜਿਸ ਨੇ ਨਦੀ ਪਾਰ ਕਰਨੀ ਸੀ, ਉਹ ਸੋਚਿਆ ਅਜੇ ਬੇੜੀ ਆਈ ਨਹੀਂ, ਮੈਂ ਵੀ ਇਸ਼ਨਾਨ ਕਰ ਲਵਾਂ। ਉਸ ਕੋਲ ਮੋਹਰਾਂ ਦੀ ਇੱਕ ਥੈਲੀ ਸੀ, ਸੋਚਿਆ ਵੀ ਜੇ ਕਿਤੇ ਇੱਥੇ ਰੱਖ ਕੇ ਮੈਂ ਨਦੀ ਚ ਵੜ ਗਿਆ ਕੋਈ ਚੁੱਕ ਕੇ ਨਾ ਲੈ ਜਾਏ। ਪਾਸ ਹੀ ਬਿਲਕੁਲ ਨਦੀ ਦੇ ਕਿਨਾਰੇ ਛੋਟੀ ਜਿਹੀ ਝਾੜੀ ਸੀ, ਉਸ ਵਿੱਚ ਮੋਹਰਾਂ ਦੀ ਥੈਲੀ ਰੱਖ ਦਿੱਤੀ। ਧਿਆਨ ਚ ਰੱਖਿਓ, ਇਹ ਪਖੰਡੀ ਸਾਧ ਅੱਖ ਜ਼ਰਾ ਕੁ ਖੋਲ ਕੇ ਪਿਆ ਵੇਖਦਾ ਸੀ, ਇਤਨੇ ਨੂੰ ਬੇੜੀ ਆ ਗਈ। ਸੇਠ ਜਲਦੀ ਜਲਦੀ ਕੱਪੜੇ ਪਾ ਕੇ ਬੇੜੀ ਵਿੱਚ ਬੈਠ ਗਿਆ, ਮੋਹਰਾਂ ਦੀ ਥੈਲੀ ਚੁੱਕਣੀ ਭੁੱਲ ਗਿਆ। ਜਦੋਂ ਦੂਜੇ ਕਿਨਾਰੇ ਪਹੁੰਚਿਆ, ਇੱਧਰ ਇਸ ਸਾਧ ਨੇ ਵੇਖਿਆ ਨਾਮਦੇਵ ਤੇ ਪਾਣੀ ਵਿੱਚ ਨੇ, ਸੇਠ ਚਲਾ ਗਿਆ, ਆ ਝਾੜੀ ਵਿੱਚ ਕੁਝ ਛੁਪਾਇਆ। ਇਕਦਮ ਉੱਠਿਆ, ਮੋਹਰਾਂ ਦੀ ਥੈਲੀ ਵੇਖ ਕੇ ਜਿਹੜਾ ਆਸਣ ਵਸਾਇਆ ਸੀ ਉਹਦੇ ਥੱਲੇ ਰੱਖ ਲਈ, ਅੱਖਾਂ ਬੰਦ ਕਰਕੇ ਫਿਰ ਬੈਠ ਗਿਆ। ਇਤਨੇ ਨੂੰ ਸੇਠ ਦੂਸਰੇ ਕਿਨਾਰੇ ਪਹੁੰਚਿਆ ਹੀ ਸੀ, ਚੇਤਾ ਆ ਗਿਆ ਮੋਹਰਾਂ ਦੀ ਥੈਲੀ ਭੁੱਲ ਆਇਆ। ਬੇੜੀ ਵਾਲੇ ਨੂੰ ਆਖਿਆ ਜਲਦੀ ਵਾਪਸ ਲੈ ਚੱਲ। ਜਦੋਂ ਆਇਆ ਉੱਥੇ ਮੋਹਰਾਂ ਦੀ ਥੈਲੀ ਨਹੀਂ ਸੀ, ਉਸ ਵੇਖਿਆ ਵੀ ਸਾਧ ਤੇ ਅੱਖਾਂ ਬੰਦ ਕਰਕੇ ਬੈਠਾ, ਆਹ ਜਿਹੜਾ ਨਾ ਨਦੀ ਵਿੱਚ ਨਹਾ ਰਿਹਾ, ਬਾਹਰ ਨਿਕਲ ਕੇ ਕੱਪੜੇ ਪਾਏ ਨੇ, ਇਸ ਨੇ ਚੁੱਕ ਕੇ ਕਿਧਰੇ ਛਪਾ ਲਈ ਹੈ। ਉਹ ਨਾਮਦੇਵ ਨੂੰ ਕਹਿੰਦਾ ਮੇਰੀ ਥੈਲੀ ਮੋਹਰਾਂ ਦੀ। ਨਾਮਦੇਵ ਜੀ ਕਹਿੰਦੇ ਮੇਰੇ ਕੋਲ ਨਹੀਂ, ਮੈਨੂੰ ਨਹੀਂ ਪਤਾ। ਉਸ ਆਖਿਆ ਨਹੀਂ, ਤੂੰ ਉਹ ਕਿਧਰੇ ਛਪਾ ਲਈਏ ਦੱਸ, ਨਹੀਂ ਤਾਂ ਤੈਨੂੰ ਹੁਕਮਰਾਨ ਕੋਲ ਲੈ ਚੱਲਦਾ। ਇਹ ਸਾਧ ਵੀ ਬੋਲਿਆ ਹਾਂ ਹਾਂ ਇਸੇ ਚੁੱਕੀ ਏ, ਮੈਂ ਬੇਨਤੀ ਕਰਾਂ। ਉਹ ਨਾਮਦੇਵ ਨੂੰ ਬਾਜੂ ਤੋਂ ਪਕੜ ਕੇ ਲਿਜਾਣ ਲੱਗਾ, ਜ਼ੋਰ ਦੀ ਹਨੇਰੀ ਚੱਲੀ, ਸਾਧ ਦਾ ਆਸਣ ਉੱਡ ਗਿਆ, ਥੱਲਿਓ ਮੋਹਰਾਂ ਦੀ ਥੈਲੀ ਨਿਕਲ ਆਈ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਸਾਂਪ ਕੁੰਚ ਛੋਡੈ ਬਿਖ ਨਹੀਂ ਛੱਡੈ, ਉਦਕ ਮਾਹੇ ਜੈਸੇ ਬਾਗ ਧਿਆਨ ਮੰਡੈ, ਕਾਹੇ ਕੋ ਕੀਜਿਆ ਧਿਆਨ ਜਪੰਨਾ, ਜਪ ਤੇ ਸ਼ੁੱਧ ਨਾਹੀਂ ਮਨ ਆਪਣਾ, ਸਿੰਘ ਚ ਭੋਜਨ ਜੋ ਨਰ ਜਾਣੈ, ਐਸੇ ਹੀ ਠੱਗ ਦਿਓ ਬੁਖਾਨੈ, ਨਾਮੇ ਕੇ ਸਵਾਮੀ ਲਾਹੇ ਲੇ ਝਗੜਾ, ਰਾਮ ਰਸਾਨ ਪਿਓਰੇ ਦਗਰਾ। ਉਹ ਝੂਠੇ ਪਖੰਡੀ, ਉਹ ਬਗਲੇ ਵਰਗੀ ਸਮਾਧੀ ਲਗਾਉਣ ਵਾਲੇ, ਮੈਨੂੰ ਇੰਜ ਲੱਗਦਾ ਸੱਪ ਨੇ ਕੁੰਜ ਤੇ ਲਾਹ ਦਿੱਤੀ ਏ, ਪਰ ਜ਼ਹਿਰ ਤੇ ਅੰਦਰ ਉਵੇਂ ਹੀ ਹੈ ਨਾ। ਤੂੰ ਕੱਪੜੇ ਤੇ ਉਤਾਰ ਦਿੱਤੇ ਨੇ, ਪਰ ਅੰਦਰ ਔਗਣ ਵਿਕਾਰ ਤੇ ਤੇਰੇ ਉਵੇਂ ਹੀ ਭਰੇ ਨੇ। ਕਹਿਣ ਲੱਗੇ ਤੇਰੀ ਹਾਲਤ ਹੈ ਜਿਵੇਂ ਸ਼ੇਰ ਸਾਰੇ ਬੰਦੇ ਨੂੰ ਖਾ ਜਾਂਦਾ, ਸਿੰਘ ਚ ਭੋਜਨ ਜੋ ਨਰ ਜਾਣੈ, ਐਸੇ ਹੀ ਠੱਗ ਦਿਓ ਬਖਾਨੈ। ਮੈਨੂੰ ਵੀ ਲੱਗਦਾ ਤੇਰੇ ਕੋਲ ਵੀ ਜਿਹੜਾ ਕੋਈ ਆ ਜਾਏ ਉਹਦਾ ਰਹਿਣ ਕੱਖ ਨਹੀਂ ਦਿੰਦਾ। ਧਿਆਨ ਚ ਰੱਖ ਲਿਓ, ਪਖੰਡੀਆਂ ਤੋਂ ਸੁਚੇਤ ਕੀਤਾ, ਰੱਬ ਦੀ ਬੰਦਗੀ ਨਾਲ ਜੁੜੇ ਤੇ ਹੋਰਨਾਂ ਨੂੰ ਜੋੜਿਆ। ਅੱਜ ਉਸ ਭਗਤ ਨਾਮਦੇਵ ਜੀ ਦਾ ਜਿੱਥੇ ਜਨਮ ਦਿਨ ਹੈ, ਮੈਂ ਬੇਨਤੀ ਕਰਾਂ ਕਰੋੜਾਂ ਥਾਵਾਂ ਤੇ ਹਰ ਰੋਜ਼ ਆਸਾ ਦੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਤੇ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਐਸੇ ਭਗਤ ਨਾਮਦੇਵ ਜੀ ਜਿਨ੍ਹਾਂ ਬਾਬਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਹਨਾਂ ਦੀ ਬਾਣੀ ਵੀ ਦਰਜ ਕੀਤੀ ਤੇ ਸਤਿਗੁਰਾਂ ਆਪ ਵੀ ਉਸ ਭਗਤ ਦੀ ਭਗਤੀ ਦੀ ਤਾਇਦ ਕੀਤੀ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ। 18 ਸਾਲ ਪੰਜਾਬ ਵਿੱਚ ਗੁਰਦਾਸਪੁਰ ਜ਼ਿਲ੍ਹੇ 'ਚ ਪਿੰਡ ਘੁਮਾਨ ਵਿਖੇ ਉਹ ਰਹੇ। ਮੈਂ ਬੇਨਤੀ ਕਰਾਂ ਇਸ ਇਲਾਕੇ ਵਿੱਚ ਪ੍ਰਚਾਰ ਵੀ ਕਰਦੇ ਰਹੇ, ਪਰ ਅੰਤਮ ਸਮਾਂ ਉਹਨਾਂ ਨੇ ਘੁਮਾਨ ਵਿੱਚ ਆਪਣਾ ਬਤੀਤ ਕੀਤਾ। ਨਗਰ ਘੁਮਾਨ ਵਿਖੇ ਭਗਤ ਨਾਮਦੇਵ ਜੀ ਦਾ ਬੜਾ ਸੁੰਦਰ ਇਤਿਹਾਸਕ ਸਥਾਨ ਅੱਜ ਤੱਕ ਮੌਜੂਦ ਹੈ। ਸਹਿਬ ਰਹਿਮਤ ਕਰਨ, ਐਸੇ ਭਗਤਾਂ ਤੋਂ ਸੇਧ ਲੈ ਕੇ ਸਾਡਾ ਜੀਵਨ ਵੀ ਭਗਤੀ ਵਿੱਚ ਨਾਮ ਸਿਮਰਨ ਵਿੱਚ ਆਏ, ਪਖੰਡ ਤੋਂ ਬਚੀਏ, ਧਰਮ ਨਾਲ ਜੁੜੀਏ, ਗੁਰ ਸ਼ਬਦ ਦਾ ਸਤਿਕਾਰ ਕਰਦਿਆਂ ਆਪਣਾ ਆਪਾ ਸਤ ਸ੍ਰੀ ਅਕਾਲ ਆਪਣਾ ਆਪਾ ਗੁਰ ਸ਼ਬਦ ਦੀ ਬਰਕਤ ਵਾਲਾ ਬਣਾਈਏ ਜੀ। ਮੈਂ ਇਹਨਾਂ ਅੱਖਰਾਂ ਨਾਲ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ, ਆਪਣੀਆਂ ਭੁੱਲਾਂ ਦੀ ਖਿਮਾ ਮੰਗਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ, ਸਾਧ ਸੰਗਤ, ਸਿੰਘ ਸਾਹਿਬਾਨ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾ ਜਗਤਾਰ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ, ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਤਿੰਨਾਂ ਦਾ ਤਹਿ ਦਿਲੋਂ ਧੰਨਵਾਦ। ਭੁੱਲਾਂ ਦੀ ਖਿਮਾ ਕਰਦੇ ਹਾਂ, ਆਓ ਗੁਰ ਸ਼ਬਦ ਨੂੰ ਹਿਰਦੇ ਵਿੱਚ ਵਸਾਈਏ ਤੇ ਇਹ ਸ਼ਬਦ ਦੀਆਂ ਅੱਜ ਉਹ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਨ ਤੋਂ ਮੈਂ ਖਿਮਾ ਵੀ ਮੰਗਦਾ, ਕਿਉਂਕਿ ਭਗਤ ਨਾਮਦੇਵ ਜੀ ਦੇ ਅੱਜ ਜਨਮ ਦਿਨ ਦੇ ਨਾਲ ਸੰਬੰਧਿਤ ਕੁਛ ਬਾਣੀ ਦੀ ਵਿਚਾਰ ਤੇ ਕੁਝ ਹੁਕਮਨਾਮੇ ਦੀ ਵਿਚਾਰ ਸਾਂਝ ਕਰਨੀ ਸੀ। ਆਓ ਅੱਜ ਦੇ ਪਾਵਨ ਹੁਕਮ ਦੀਆਂ ਅੰਤਿਮ ਦੋ ਪੰਕਤੀਆਂ ਸ਼ਰਵਣ ਕਰਕੇ ਮੁੜ ਫਤਿਹ ਨਾਲ ਸਾਂਝ ਪਾਈਏ ਜੀ।
ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।